ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਗੱਲ ਮੈਨੂੰ ਸਮਝ ਆਈ ਹੋਏ ਕਿ ਮਿਸਲ ਸਤਲੁਜ ਦੇ ਵੱਲੋਂ ਕੋਈ ਜਥੇਬੰਦਕ ਰਾਜਸੀ ਪਹਿਲਕਦਮੀ ਕੀਤੀ ਜਾਣੀ ਭਵਿੱਖ ਦੇ ਵਿੱਚ, ਉਹਨਾਂ ਦੀ ਇਹ ਪਹਿਲਕਦਮੀ ਪੰਥ ਦੇ ਲਈ ਜਾਂ ਪੰਜਾਬ ਦੇ ਲਈ ਕਿੱਦਾਂ ਇੱਕ ਲਾਹੇਵੰਦ ਤੌਰ ਦੇ ਉੱਤੇ ਇਵੋਲਵ ਹੋਏ, ਇਸ ਦੇ ਲਈ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਵਿਚਾਰ ਦੇਣ ਲਈ ਸੱਦਿਆ। ਸੋ ਮੇਰਾ ਜਿਹੜਾ ਵਿਚਾਰ ਹੈ, ਉਹ ਜਿਹੜਾ ਦਸਤਾਵੇਜ਼ ਮੈਂ ਪੜ੍ਹਿਆ, ਇਹਦੇ ਆਧਾਰ 'ਤੇ ਜਿਹੜੀ ਸਮਝ ਬਣਦੀ ਉਹ ਇੰਨੀ ਬਣਦੀ ਕਿ ਜ਼ਿਆਦਾ ਯਤਨ ਜਿਸ ਤਰ੍ਹਾਂ ਦੇ ਇਸ ਦਸਤਾਵੇਜ਼ ਦੇ ਆਧਾਰ 'ਤੇ ਹੈ, ਉਹ ਜਿਸ ਤਰ੍ਹਾਂ ਦੀ ਪੰਥ ਅਤੇ ਪੰਜਾਬ ਦੀ ਪੋਲੀਟਿਕਸ ਰਹੀ ਆ, ਜਿਹਦਾ ਵਾਹਕ ਅਕਾਲੀ ਦਲ ਰਿਹਾ, ਉਸ ਨੂੰ ਪੁਨਰ ਸੁਰਜੀਤ ਕਰਨ ਦੇ ਇੱਕ ਦਿਸ਼ਾ ਵਾਲੀ ਹੈ। ਸੋ ਮੈਂ ਇਹ ਵਿਚਾਰ ਰੱਖਣਾ ਕਿ ਅਕਾਲੀ ਦਲ ਦਾ ਜਿਹੜਾ ਇੱਕ ਸਫ਼ਰ ਹੈ ਉਹ ਸਾਡੇ ਸਾਹਮਣੇ 100 ਸਾਲ ਦਾ ਹੋ ਗਿਆ ਲਗਭਗ, ਉਸ ਦਾ ਇੱਕ ਸਾਡੇ ਸਾਹਮਣੇ ਬਹੁਤ ਲੰਬਾ ਤਜਰਬਾ ਹੈ, ਉਹ ਆਪਾਂ ਨੂੰ ਦੇਖ ਲੈਣਾ ਚਾਹੀਦਾ ਕਿ ਇੱਕੋ ਹੀ ਪਲੇਟਫਾਰਮ ਤੋਂ ਪੰਥ ਦੇ ਮਸਲੇ ਅਤੇ ਪੰਜਾਬ ਜਿਹੜਾ ਇੱਕ ਖੇਤਰ ਹੈ ਉਹਦੇ ਮਸਲੇ ਜਿਹੜੇ ਮੁਖਾਤਿਬ ਹੋਏ ਨੇ, ਉਹਨਾਂ ਦੋਨਾਂ ਹੀ ਮਸਲਿਆਂ ਦੇ ਵਿੱਚ ਆਪਾਂ ਕਿੰਨੀ ਕੁ ਪ੍ਰਾਪਤੀ ਕਰ ਸਕੇ। ਸੋ ਜਿਹੜਾ ਅਕਾਲੀ ਦਲ ਦਾ ਸਫ਼ਰ ਹੈ ਉਹ ਨਿਸ਼ਚਿਤ ਰੂਪ 'ਚ ਪੰਥ ਦੇ ਮਸਲੇ ਮੁਖਾਤਿਬ ਹੋਣ ਤੋਂ ਸ਼ੁਰੂ ਹੋਇਆ ਸੀਗਾ, ਔਰ ਪੰਥ ਦਾ ਮਸਲਾ ਵੀ ਮੈਂ ਸਮਝਦਾ ਕਿ ਪੰਥ ਦਾ ਬੁਨਿਆਦੀ ਮਸਲਾ ਜਿਹੜਾ ਉਹ ਇੱਕੋ ਹੀ ਆ, ਉਹ ਇਹ ਆ ਕਿ ਗੁਰੂ ਖਾਲਸਾ ਪੰਥ ਦੀ ਇੱਕ ਸਾਂਝੀ ਨਿਆਰੀ ਅਤੇ ਸੁਤੰਤਰ ਪਛਾਣ ਹੈ, ਉਸ ਪਛਾਣ ਨੂੰ ਕਿਸ ਪ੍ਰਕਾਰ ਬੁਲੰਦ ਕਰਨਾ ਹੈ ਅਤੇ ਉਸ ਪਛਾਣ ਦੇ ਆਧਾਰ 'ਤੇ ਦੁਨੀਆ ਦੇ ਵਿੱਚ ਦੇ ਜਿਹੜੇ ਸਾਰੇ ਰਾਜਸੀ ਸਮਾਜਿਕ ਜਿੰਨੀ ਪ੍ਰਕਾਰ ਦੇ ਢਾਂਚੇ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਡਿਵੈਲਪ ਕਰਨੇ ਨੇ। ਉਹ ਰਿਲੇਸ਼ਨ ਕਈ ਤਰ੍ਹਾਂ ਦੇ ਹੋ ਸਕਦੇ ਨੇ, ਉਹ ਖੁਦ ਮੁਖਤਿਆਰੀ ਦੇ ਹੋ ਸਕਦੇ, ਉਹ ਬਿਲਕੁਲ ਸੋਵਰੈਨਿਟੀ ਦੇ ਹੋ ਸਕਦੇ, ਵੱਧ ਅਧਿਕਾਰ ਜਾਂ ਕੋਈ ਸਹੂਲਤਾਂ ਲੈਣ ਤੱਕ ਦੇ ਵੀ ਹੋ ਸਕਦੇ, ਪਰ ਬੁਨਿਆਦੀ ਮਸਲਾ ਇਹ ਆ ਕਿ ਸਾਡੀ ਸੁਤੰਤਰ ਅਤੇ ਨਿਆਰੀ ਪਛਾਣ ਹੈ ਜਿਹੜੀ ਸਾਂਝੀ, ਉਹ ਮੰਨੀ ਜਾਂਦੀ ਜਾਂ ਨਹੀਂ ਮੰਨੀ ਜਾਂਦੀ। ਤੋ ਇਸ ਗੱਲ ਦੇ ਲਈ ਅਕਾਲੀ ਦਲ ਦਾ ਪਹਿਲਾ ਇੱਕ ਸਮਾਂ ਸਟਰਗਲ ਦਾ ਰਿਹਾ। ਅੰਗਰੇਜ਼ਾਂ ਦੇ ਵਕਤ ਇਹ ਪਛਾਣ ਮੰਨੀ ਗਈ ਕਿਸੇ ਹੱਦ ਤੱਕ, ਉਹਨਾਂ ਨੇ ਸੈਪਰੇਟ ਇਲੈਕਟੋਰੇਟ ਦਿੱਤਾ ਘੱਟੋ ਘੱਟ, ਪਰ ਅਕਾਲੀ ਦਲ ਦਾ ਜਿਹੜਾ ਇਸ ਹੁਣ ਵਾਲੇ ਸੰਵਿਧਾਨ ਦੇ ਢਾਂਚੇ ਦੇ ਅੰਦਰ ਸਫ਼ਰ ਹੈਗਾ, ਉਹ ਮੁੜ ਕੇ 1849 ਤੋਂ ਬਾਅਦ ਬਦਲ ਗਿਆ। 1849 ਤੱਕ ਜਦੋਂ ਸੰਵਿਧਾਨ ਬਣਿਆ, ਉਸ ਵਕਤ ਉਹਨਾਂ ਨੇ ਜਿਹੜੀ ਸਾਂਝੀ ਧਾਰਮਿਕ ਪਛਾਣ ਹੈ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਹਦੇ ਕਰਕੇ ਅਕਾਲੀਆਂ ਦੇ ਦੋਨੋਂ ਨੁਮਾਇੰਦਿਆਂ ਨੇ ਕੰਸਟੀਚੂਐਂਟ ਅਸੈਂਬਲੀ ਸਾਈਨ ਨਹੀਂ ਕੀਤੇ ਸੀਗੇ ਸੰਵਿਧਾਨ 'ਤੇ। ਉਸ ਤੋਂ ਬਾਅਦ ਅਕਾਲੀ ਦਲ ਨੇ ਆਪਣੀ ਜਿਹੜੀ ਪੰਥ ਦੀ ਨਿਆਰੀ ਪਛਾਣ ਹੈ ਉਸ ਨੂੰ ਮਨਵਾਉਣ ਦੇ ਲਈ ਉਹ ਦੁਵਿਧਾ 'ਚ ਪੈ ਗਏ। ਉਸ ਤੋਂ ਬਾਅਦ ਉਹਨਾਂ ਨੇ 1849 ਦੇ ਵਿੱਚ ਇਹ ਕੀਤਾ ਜੋ ਅੱਜ ਆਪਾਂ ਵਿਚਾਰ ਰਹੇ ਹਾਂ ਕਿ ਪੰਥ ਦੀ ਗੱਲ ਅਤੇ ਪੰਜਾਬ ਦੀ ਗੱਲ, ਪੰਜਾਬ ਦੀ ਗੱਲ ਦਾ ਭਾਵ ਕਿ ਜਿਸ ਤਰ੍ਹਾਂ ਦੀ ਗੱਲ ਪਹਿਲਾਂ ਇੱਥੇ ਹੋ ਕੇ ਗਈ ਕਿ ਇੱਥੇ ਪੰਜਾਬ ਦਾ ਇੱਕ ਜਿਹੜਾ ਗਵਰਨੈਂਸ ਦਾ ਸਟਰਕਚਰ ਹੈ ਜਿਹੜਾ ਇੰਡੀਅਨ ਪਾਰਲੀਮੈਂਟ ਦੇ ਅੰਡਰ ਹੈ, ਉਸ ਗਵਰਨੈਂਸ ਦੇ ਸਟਰਕਚਰ ਦੇ ਵਿੱਚੋਂ ਤੁਸੀਂ ਕਿੰਨੀਆਂ ਕੁ ਸਹੂਲਤਾਂ ਇਸ ਖਿੱਤੇ ਦੇ ਲੋਕਾਂ ਦੇ ਲਈ ਲੈ ਸਕਦੇ ਜਾਂ ਇੱਥੋਂ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਨੂੰ ਬਚਾਉਣ ਦੇ ਲਈ ਤੁਸੀਂ ਕਿਸ ਤਰ੍ਹਾਂ ਦੀ ਪੋਲੀਟਿਕਸ ਕਰ ਸਕਦੇ। ਪੰਜਾਬ ਤੋਂ ਮੇਰਾ ਇਹ ਭਾਵ ਹੈ ਕਿ ਉਸ ਵਕਤ ਵੀ ਇਹ ਮਸਲਾ ਸਾਹਮਣੇ ਆਇਆ, ਤਾਂ ਉਸ ਵਕਤ ਸਿੱਖਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਇਹ ਰਾਹ ਲਿਆ ਕਿ ਪੰਜਾਬ ਦੇ ਜਾਂ ਇੱਥੋਂ ਦੇ ਮਸਲੇ ਜਿਹੜੇ ਗਵਰਨੈਂਸ ਦੇ ਨੇ ਉਹ ਹੱਲ ਕਰਾਉਣ ਦੇ ਲਈ ਜਿਹੜੀ ਅਕਾਲੀ ਦਲ ਦੀ ਪਾਰਲੀਮਾਨੀ ਪਾਰਟੀ ਆ ਉਹ ਕਾਂਗਰਸ ਸ਼ਾਮਿਲ ਕਰਾ ਦਈਏ, ਅਤੇ ਜਿਹੜੇ ਪੰਥ ਦੇ ਮਸਲੇ ਨੇ, ਪੰਥ ਦੇ ਮਸਲੇ ਦੇ ਵਿੱਚ ਗੁਰਦੁਆਰਾ ਪ੍ਰਬੰਧ ਅਤੇ ਅਕਾਲ ਤਖ਼ਤ ਰਹਿ ਗਿਆ, ਉਹ ਅਸੀਂ ਅਕਾਲੀ ਦਲ ਰਾਹੀਂ ਕਰੀਏ। ਪਰ ਉਹ ਤਜਰਬਾ ਸ਼ੁਰੂ 'ਚ ਸਫਲ ਨਹੀਂ ਹੋਇਆ, ਉਹ ਫਿਰ ਵਾਪਸ ਆ ਗਏ, ਪਰ 6-7 ਸਾਲ ਬਾਅਦ ਮੁੜ ਕੇ ਦੁਬਾਰਾ ਫਿਰ ਉਹੀ ਫੈਸਲਾ ਲਿਆ 57 ਦੀ ਇਲੈਕਸ਼ਨ ਵੇਲੇ, ਫਿਰ ਉਵੇਂ ਹੀ ਹੋਇਆ ਕਿ ਜਿਹੜੀ ਪਾਰਲੀਮਾਨੀ ਪਾਰਟੀ ਸੀਗੀ ਉਹ ਦੁਬਾਰਾ ਕਾਂਗਰਸ 'ਚ ਮਰਜ ਕਰ ਦਿੱਤੀ। ਉਹ ਫਿਰ ਨਹੀਂ ਸਫਲ ਹੋਇਆ, ਜਦੋਂ ਪੰਜਾਬੀ ਸੂਬਾ ਮੋਰਚਾ ਲੱਗਾ ਉਹਦੇ ਆਧਾਰ ਦੇ ਉੱਤੇ ਅਕਾਲੀਆਂ ਨੇ ਆਪਣੀ ਪਛਾਣ ਵੀ ਲਗਭਗ ਇੱਕ ਧਾਰਮਿਕ ਪਛਾਣ ਤੋਂ ਇੱਕ ਕਲਚਰਲ ਲਿੰਗੁਇਸਟਿਕ ਬੇਸਡ ਜਿਹੜੀ ਮੰਗ ਸੀਗੀ ਪੰਜਾਬੀ ਸੂਬੇ ਦੀ ਉਹਨੂੰ ਸਕੇਲ ਕਰਕੇ ਥੱਲੇ ਲੈ ਆਉਂਦਾ। पर वह भी नहीं मनी गई। तो उस तो बाद जिहड़ा अगली स्ट्रगल है वह पंजाबी सूबे मोर्चे की, वह दिसदे रूप दे विच पोलिटिकली एक लिंग्विस्टिक सभ्याचारक आइडेंटिटी दे लई सीगी। बेशक उहदा खालसा पंथ की होनी ते असर होना सीगा वक्खरी गल, पर इस सारे मसले दे विच जो 67 सरकार आई उस तो बाद अकाली दल की गवर्नेंस की ते जिहड़ी इह पंथ की पॉलिटिक्स रही, पंथ की पॉलिटिक्स लगातार ही स्ट्रगल की पॉलिटिक्स रही। न्यारी पछाण है जिहड़ी गुरु खालसा पंथ की, ओदी बुलंदी ते उस दी जिहड़ी कायमी आ सदा जिहड़ी इतिहास दे विच रही आ, ओ शहादतां दे सिर ते ते करड़ियां घाल कमाइयां दे सिर ते ही बची। जिहड़ी न्यारी पछाण बुलंद होई, जिन्ना सारा इतिहास शहादतां दा, ओदा ओही बुनियाद है पंथ दी न्यारी हस्ती नूं बुलंद करन दा। तो जिन्ना टाइम अकाली दल पंथ दे मसले ते रहा, वो स्ट्रगल च ही रहा। तो 67 तो बाद जदों पंजाब दे विच कोलिशन गवर्नमेंट बनी, तो एक खेतरी पार्टी एक खेत्र दे उत्ते गवर्नेंस करन दा एक मौका मिलिया, उस वक्त अकाली दल दा जिहड़ा अंदरूनी स्ट्रक्चर है वो देखण वाला है। उस वेले सारे बैलेंस बिगड़े ने। फिर 67 दे विच तक अकाली दल दे सर्कल जथेदार जां श्रोमणी कमेटी दे जिहड़े प्रचारक सीगे, बिल्कुल जिहड़े ग्राउंड ते वर्क करदे सीगे, उहनां कोल इन्नी ताकत सीगी कि उहनां दी उहनां तों पुछे तों बिना, उहनां दे साइन कीते तों बिना पार्लीमानी बोर्ड किसी नूं MLA जां MP लई कंसीडर ना कर सकदा। मेरे हल्के दे जिहड़े पुराने अकाली ने उहनां ने मैनूं गल दस्सी, इत्थे सरदार कंदोवाल साहब बैठे, ये बीर देविंदर साहब उन्हां नूं पुछ सकदे कि 67 दी इलैक्शन वेले उहनां दे जिहड़ी इंडोर्समेंट सीगी उत्थों दे श्रोमणी कमेटी दे हलका प्रचारक ज्ञानी हरबंस सिंह तेग ने कीती सीगी। तो मैं ज्ञानी जी नूं पुछिया, वह मेरे पिंड दे नाल ही पिंड सीगा, मैनूं वह कहिंदे वी उस वेले लाजमी सीगा। मैं कहा एड्डी वड्डी पोलीटिकल फैमिली जिसे, कहिंदे इहदा कोई कंसीडरेशन नहीं सीगी। मैं कहा फिर इन्नी पुछ क्यों सीगी, वह कहिंदे पुछ तां सीगी वी अकाली दल ने मोर्चे लाने हुंदे सीगे ते मोर्चियां दे विच जिहड़े सिंह गिरफ्तारियां लई लैके जाने वह श्रोमणी कमेटी दे प्रचारक जां सर्कल जथेदार ही ले जांदे सीगे। तो उस वेले जिस वेले अकाली दल स्ट्रगल सीगा, ग्राउंड तक पावर की डिस्ट्रीब्यूशन सीगी, थल्लों चीज़ां डिसाइड होनी सीगियां। 67 तो बाद फिर उलटना शुरू होया। देखो जिहड़ी जथेबंदी आ ये ताकत का चैनल है, जिहड़ा ताकत का रेजरवायर है वह तो इंस्टीट्यूशन ने। हुण जिहड़ी पंथ दे इंस्टीट्यूशन ने वह अकाल तख्त साहब है, गुरद्वारा है, जां गुरद्वारियां दा सांझा प्रबंध है। पंथ ने उत्थों ताकत लैनी आ, ते जिहड़ी भी जथेबंदी दा अकाल तख्त साहब जां गुरद्वारा प्रबंध दे उत्ते प्रबंध सेवा संभाल है, उन्होंने उन्हां इंस्टीट्यूशन की ताकत वरतनी आ पंथ दे भले लई। दूसरे पासे इंडिया दे इंस्टीट्यूशन ने, पार्लीमेंट है, विधानसभा है, जां ब्यूरोक्रेटिक स्ट्रक्चर दे हन, उन्हां दी अपनी ताकत है। ते जिहड़ियां जथेबंदियां गवर्नेंस आ जांदियां ने उन्हां कोल इन्हां इंस्टीट्यूशन दे राही ताकत बहुत ज़्यादा हो जाती। तो जिस तरह का इंडिया का कॉन्स्टिट्यूशन है जिहदे विच साडी सांझी पछाण की मानता नहीं है, उहदे विच जो इक्को ही स्ट्रक्चर दे विच पावर दे दो चैनल बन जाते हैं, एक साडे धार्मिक इंस्टीट्यूशन तो असी पावर ड्रा कर रहे हैं, जिहड़े शुरू शुरू अकाली जथेदार 80, 82, 90 तक भी करते रहे ने, ते दूसरे पासे जिहड़े साडे MLA जां उन्हां दे दर्जा बदर्जा जिला परिषद मैंबर एक पासे वह आ जाते हैं। तो ताकत इस वेले कॉन्स्टिट्यूशन के तहत जिहड़े इंडियन पोलिटिकल इंस्टीट्यूशन ने उन्हां कोल ही है। तो हौली हौली ट्रांसफॉर्मेशन दे विच जिहड़े अकाली दल की पार्लीमानी पार्टी के लीडर सीगे, जिहड़े निरा कल्ली पावर दे लई पॉलिटिक्स या जनतक लाइफ चाहते सीगे, जिन्हां लई पंथ की शान बुलंद करनी बहाल रखनी, वो पहला सरोकार नहीं सीगा, पहला सरोकार सत्ता चाहना सीगा, वो हौली हौली ओवर पावर कर गए। तो उहदा नतीजा साडे सामने, मसलन अकाल तख्त साहब सिखां दी सब तो वड्डी संस्था, अकाल तख्त साहब कोई भी किसी श्रोमणी कमेटी या किसी ਦੇ ਸੰਬੰਧੀ ਫੈਸਲਾ ਕਰਦਾ ਹੈ। ਮਤਲਬ ਹੁਣ ਆ ਸ਼੍ਰੋਮਣੀ ਕਮੇਟੀ ਨੇ ਕੁਛ ਮੈਂਬਰ ਮੁਅੱਤਲ ਕੀਤੇ, ਉਹ ਮੈਂਬਰ ਅਦਾਲਤ ਨੇ ਬਹਾਲ ਕਰ ਦਿੱਤੇ, ਤਾਂ ਕਿਆ ਹੈਸੀਅਤ ਬਚੀ? ਉਹ ਹੈਸੀਅਤ ਇਸ ਕਰਕੇ ਨਹੀਂ ਹੈ ਕਿਉਂਕਿ ਇੰਡੀਆ ਦੇ ਜਿਸ ਕੰਸਟੀਟਿਊਸ਼ਨ ਫਰੇਮ ਦੇ ਅੰਡਰ ਇਹ ਸਾਰਾ ਕੁਛ ਸਭ ਚੱਲ ਰਿਹਾ, ਸ਼੍ਰੋਮਣੀ ਕਮੇਟੀ ਵੀ ਅਤੇ ਗਵਰਨੈਂਸ ਦੀ ਪੋਲੀਟਿਕਸ ਵੀ, ਕਿਉਂਕਿ ਦੋਨੋਂ ਹੀ ਉਹਦੇ ਅੰਡਰ ਚੱਲ ਰਹੇ, ਤਾਂ ਉਹਦੇ ਤਹਿਤ ਪਾਵਰ ਜਿਹੜੀਆਂ ਪਾਰਲੀਮਾਨੀ ਸੰਸਥਾਵਾਂ ਨੇ ਉਹਨਾਂ ਕੋਲ ਜ਼ਿਆਦਾ ਆ, ਅਤੇ ਉਹ ਉਸੇ ਸਟਰਕਚਰ ਦੇ ਅੰਡਰ ਚੱਲ ਰਹੇ ਦੂਜਿਆਂ ਦੇ ਉੱਤੇ ਆਪਣਾ ਦਾਅਵਾ ਪਾ ਲੈਂਦੇ। ਸੋ ਮੈਂ ਇਹ ਸਮਝਣਾ ਕਿ ਜਦੋਂ ਹੁਣ ਆਪਾਂ ਗੱਲ ਇੱਥੇ ਪੰਥ ਅਤੇ ਪੰਜਾਬ ਦੀ ਹੋ ਰਹੀ ਆ, ਇਹ ਗੱਲ ਆਪਾਂ ਨੂੰ ਦੁਬਾਰਾ ਤੋਂ ਸੋਚਣੀ ਪੈਣੀ ਆ, ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਉਦੋਂ 49 ਦੇ ਵਿੱਚ ਜਾਂ 57 'ਚ ਸੋਚੀ ਕਿ ਜਿਹੜੀ ਪੋਲੀਟਿਕਸ ਇੰਡੀਅਨ ਪੋਲੀਟੀਕਲ ਸਿਸਟਮ ਦੇ ਅੰਡਰ ਕਰਨੀ ਆ, ਉਹਨਾਂ ਦੀਆਂ ਇੰਸਟੀਟਿਊਸ਼ਨ ਦੇ ਅੰਡਰ ਕਰਨੀ ਆ, ਉਹ ਵੱਖਰੇ ਪਲੇਟਫਾਰਮ ਤੋਂ ਕਰਨੀ ਪੈਣੀ ਆ, ਉਹਦਾ ਦਾਇਰਾ ਵੱਖਰਾ ਹੈ। ਜਿਹੜੀਆਂ ਪੰਥ ਦੀਆਂ ਇੰਸਟੀਟਿਊਸ਼ਨ ਨੇ ਜਿਹਦੇ 'ਚ ਅਕਾਲ ਤਖਤ ਸਾਹਿਬ ਧੁਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਹਿਮ ਸੰਸਥਾ ਹੈ, ਕਿਉਂਕਿ ਹੁਣ ਗੁਰਦੁਆਰਾ ਪ੍ਰਬੰਧ ਦੇ ਵਿੱਚ ਵੀ ਬਹੁਤ ਸਾਰੀਆਂ ਹੋਰ ਸੰਸਥਾਵਾਂ ਹੋ ਗਈਆਂ ਨੇ, ਅਤੇ ਇਹ ਇੱਕ ਵੱਖਰੇ ਸੈਟਅਪ ਰਾਹੀਂ ਸਾਨੂੰ ਡੀਲ ਕਰਨੀਆਂ ਚਾਹੀਦੀਆਂ ਤਾਂ ਕਿ ਪਹਿਲਾਂ ਵਾਲਾ ਕੰਮ ਨਾ ਹੋਏ। ਸੋ ਜਿਹੜੀ ਮੇਰੀ ਮਾਨਤਾ ਉਹ ਇਹ ਆ ਕਿ ਅਕਾਲੀ ਦਲ ਦਾ ਜਿਹੜਾ ਨਿਗਾਰ ਹੈ ਇਹ ਕੋਈ ਵਿਅਕਤੀਤਵ ਤੌਰ 'ਤੇ ਨਹੀਂ ਹੋਇਆ ਹੈ, ਇਹ ਨਹੀਂ ਹੈ ਕਿ ਬਾਦਲ ਜਾਂ ਬਾਦਲ ਦੇ ਪਰਿਵਾਰ ਕਰਕੇ ਹੋਇਆ, ਇਸ ਦੇ ਇਸ ਪੂਰੇ ਸਿਸਟਮ 'ਚ ਪ੍ਰੋਬਲਮ, ਢਾਂਚੇ ਦੀ ਵੀ ਪ੍ਰੋਬਲਮ ਨਹੀਂ ਹੈ, ਕਿਉਂਕਿ ਇੱਕ ਬੰਦਾ ਜਾਂ ਇੱਕ ਢਾਂਚਾ ਪੂਰੇ ਸਿਸਟਮ 'ਚੋਂ ਇਵੋਲਵ ਹੁੰਦਾ। ਤਾਂ ਜਿਹੜਾ ਸਿੱਖਾਂ ਦਾ ਆਪਣਾ ਪੁਰਾਣਾ ਸਿਸਟਮ ਹੈ ਜਥੇਬੰਦ ਹੋਣ ਦਾ, ਜਿਹਦੇ ਵਿੱਚ ਬਹੁਤ ਸੁੰਦਰ ਤਾਲਮੇਲ ਰਿਹਾ ਹੈ ਹਿਸਟਰੀ ਦੇ ਵਿੱਚ, ਉਹ ਸਾਨੂੰ ਜ਼ਰੂਰ ਦੇਖਣਾ ਚਾਹੀਦਾ। ਜਦੋਂ ਸਿੱਖਾਂ ਦਾ ਸਭ ਤੋਂ ਚੰਗਾ ਸਮਾਂ ਸੀਗਾ, ਉਸ ਵਕਤ ਬਹੁਤ ਸਪਸ਼ਟ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਜਿਹੜਾ ਸਿੱਖਾਂ ਦੀ ਸਾਰੀ ਤਰ੍ਹਾਂ ਦੀ ਸਰਗਰਮੀ ਦਾ ਧੁਰਾ, ਚਾਹੇ ਉਹ ਰਾਜਨੀਤਿਕ ਹੈ, ਅਤੇ ਰਾਜਨੀਤੀ ਵੀ ਚਾਹੇ ਕਿੰਨੀ ਤਰ੍ਹਾਂ ਦੀ ਆ, ਰਾਜਨੀਤੀ ਵੀ ਬਹੁਤ ਵੱਖ ਵੱਖ ਤਰ੍ਹਾਂ ਦੀ ਹੋਣੀ ਆ। ਹੁਣ ਰਾਜਨੀਤੀ ਦੇ ਵਿੱਚ ਇਕੱਲੇ ਪੰਜਾਬ ਦੇ ਸਿੱਖ ਤਾਂ ਹਨ ਨਹੀਂ, ਅਕਾਲ ਤਖਤ ਸਾਹਿਬ ਤਾਂ ਪੂਰੇ ਪੰਥ ਦਾ ਹੈ, ਪੰਥ ਇਕੱਲੇ ਪੰਜਾਬ ਤੱਕ ਤਾਂ ਹੈ ਨਹੀਂ, ਪੰਥ ਤਾਂ ਪੂਰੀ ਦੁਨੀਆ 'ਚ ਫੈਲਿਆ ਹੋਇਆ, ਇੰਡੀਆ ਸਾਰੇ ਦੇ ਵਿੱਚ ਵੀ ਹੈ, ਇੰਗਲੈਂਡ, ਕੈਨੇਡਾ, ਅਮੈਰੀਕਾ, ਸਾਰੀ ਜਗ੍ਹਾ। ਔਰ ਪੋਲੀਟੀਕਲੀ ਤਾਂ ਹੁਣ ਜਿਹੜੇ ਸਿੱਖਾਂ ਦੇ ਨੁਮਾਇੰਦੇ ਨੇ ਉਹ ਪੰਜਾਬ ਤੋਂ ਜ਼ਿਆਦਾ ਬਾਹਰ ਜਿੱਤ ਜਾਂਦੇ ਨੇ, ਮੈਂਬਰ ਪਾਰਲੀਮੈਂਟ 12 ਜਿੱਤੇ ਨੇ ਇੰਗਲੈਂਡ ਦੇ ਵਿੱਚ, ਪੰਜਾਬ 'ਚੋਂ ਤਾਂ 12 ਸਿੱਖ ਜਿੱਤ ਕੇ ਨਹੀਂ ਗਏ, ਅਤੇ ਉੱਥੇ ਕੈਨੇਡਾ 18 ਨੇ। ਸੋ ਇਸ ਕਰੀ ਜੇ ਪੰਥ ਦੇ ਸਾਰੇ ਮਸਲਿਆਂ ਨੂੰ ਡੀਲ ਕਰਨਾ, ਉਹਦੇ ਲਈ ਪੰਜਾਬ ਦੀ ਇੱਕ ਪੋਲੀਟੀਕਲ ਪਾਰਟੀ ਦੇ ਅੰਦਰ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਹੋਏ, ਉਹ ਕਦੇ ਵੀ ਪੰਥ ਦੇ ਸਾਰੇ ਮਸਲਿਆਂ ਨੂੰ ਇਮਾਨਦਾਰੀ ਨਾਲ ਡੀਲ ਨਹੀਂ ਕਰ ਸਕਦੀ। ਜੋ ਸਾਡਾ ਹੁਣ ਤਜਰਬਾ ਹੈ ਕਿ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅੰਡਰ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਇੱਕ ਪੋਲੀਟੀਕਲ ਪਾਰਟੀ ਦੇ ਅੰਡਰ ਹੈ, ਪੋਲੀਟੀਕਲ ਪਾਰਟੀ ਦਾ ਪ੍ਰਬੰਧ ਇੱਕ ਪਰਿਵਾਰ ਦੇ ਅੰਦਰ ਹੈ, ਤਾਂ ਉਹਦੇ ਵਿੱਚ ਇੱਕ ਪਰਿਵਾਰ ਆਪਣੀ ਸਹੂਲਤ ਲਈ, ਜਾਂ ਵੱਧ ਤੋਂ ਵੱਧ ਇਹ ਮੰਨੀਏ ਵੀ ਕੋਈ ਪਾਰਟੀ ਡੈਮੋਕ੍ਰੇਟਿਕ ਹੋਊਗੀ, ਉਹ 'ਚ ਸਾਰਿਆਂ ਦੀਆਂ ਸੁਣੀਆਂ ਜਾਂਦੀਆਂ ਹੋਣਗੀਆਂ, ਘੱਟੋ ਘੱਟ ਇੱਕ ਧੜਾ ਆਪਣੀ ਸਹੂਲਤ ਦੇ ਲਈ ਗੁਰਦੁਆਰਾ ਪ੍ਰਬੰਧ ਜਾਂ ਸ਼੍ਰੋਮਣੀ ਅਕਾਲ ਤਖਤ ਸਾਹਿਬ ਨੂੰ ਵਰਤੇਗਾ। ਇਹਦੀ ਪੂਰੀ 100 ਸਾਲ ਦੀ ਹਿਸਟਰੀ ਆ, ਉਹ ਇਕੱਲੇ ਬਾਦਲਾਂ ਨਾਲ ਨਹੀਂ ਸ਼ੁਰੂ ਹੋਇਆ, ਅਤੇ ਜਿਸ ਤਰ੍ਹਾਂ ਦਾ ਪੋਲੀਟੀਕਲ ਸਟਰਕਚਰ ਹੈ ਜਿਹਦੇ ਵਿੱਚੋਂ ਹੁਣ ਲੀਡਰ ਇਵੋਲਵ ਹੋ ਰਹੇ ਨੇ, ਜਿਹੜੀ ਮਰਜ਼ੀ ਪਾਰਟੀ ਖੇਤਰੀ ਲੈ ਲਓ, ਇੰਡੀਆ ਦੀ ਨੈਸ਼ਨਲ ਲੈ ਲਓ, ਇੰਟਰਨੈਸ਼ਨਲ ਲੈ ਲਓ, ਉਹ ਸਾਰੀਆਂ ਹੁਣ ਪਰਸਨੈਲਿਟੀ ਬੇਸਡ ਹੀ ਨੇ। ਇਹ ਨਹੀਂ ਹੈ ਵੀ ਇਕੱਲਾ ਬਾਦਲ ਹੀ ਤਕੜਾ ਹੋ ਗਿਆ, ਹੁਣ ਇੰਡੀਆ 'ਚ ਕਾਂਗਰਸ ਦੇਖ ਲਓ, ਬੀਜੇਪੀ ਦੇਖ ਲਓ, ਕੇਜਰੀਵਾਲ ਦੇਖ ਲਓ, ਕਿਹੜੀ ਪਾਰਟੀ ਦੇਖਣੀ, ਤੇਲਗੂ ਦੇਸ਼ਮ ਦੇਖ ਲਓ, TMC ਦੇਖ ਲਓ, ਤਮਿਲਾਂ ਦੀਆਂ ਪਾਰਟੀਆਂ ਦੇਖ ਲਓ, ਅਮੈਰੀਕਾ ਦੀ ਟਰੰਪ ਦੀ ਪਾਰਟੀ ਦੇਖ ਲਓ, ਜਿਹੜੀ ਮਰਜ਼ੀ ਦੇਖ ਲਓ, ਸਾਰੀਆਂ ਪਰਸਨੈਲਿਟੀ ਬੇਸਡ ਹੀ ਨੇ, ਜਿਸ ਤਰ੍ਹਾਂ ਦਾ ਹੁਣ ਦੁਨੀਆ ਦਾ ਚੱਲਣ ਹੋ ਗਿਆ। ਸੋ ਇਹਦੇ ਕਰਕੇ ਮੈਨੂੰ ਲੱਗਦਾ ਕਿ ਬੰਦਿਆਂ ਦੀ ਨਹੀਂ ਗੱਲ ਹੈ, ਇਕੱਲੀ ਢਾਂਚੇ ਦੀ ਵੀ ਗੱਲ ਨਹੀਂ ਹੈ, ਓਵਰਆਲ ਸਿਸਟਮ ਦੇ ਅਧੀਨ ਜਿਹਦੇ ਵਿੱਚ ਇਸ ਪੋਲੀਟੀਕਲ ਪਾਰਟੀ ਨੇ ਵਰਕ ਕਰਨਾ, ਉਹ ਸਾਰੇ ਨੂੰ ਠੀਕ ਕਰਨ ਦੀ ਲੋੜ ਹੈ। ਹੋ ਸਕਦਾ ਉਹ ਸਾਰਾ ਠੀਕ ਇੱਕਦਮ ਨਾ ਹੋਏ, ਪਰ ਸਾਰੇ ਨੂੰ ਵਿਚਾਰ ਕੇ ਹੀ ਤੁਹਾਨੂੰ ਇਹ ਮਿਥਣਾ ਚਾਹੀਦਾ ਕਿ ਜਿਸ ਪਾਰਟੀ ਨੇ ਇੰਡੀਅਨ ਸਟਰਕਚਰ ਦੇ ਅੰਡਰ ਗਵਰਨੈਂਸ ਕਰਨੀ ਆ, ਉਹਦਾ ਦਾਇਰਾ ਕਿੰਨਾ ਕੁ ਹੋਣਾ ਚਾਹੀਦਾ। ਸੋ ਮੈਂ ਇਸ ਗੱਲ ਦੇ ਵਿੱਚ ਇਸ ਗੱਲ 'ਤੇ ਵਿਚਾਰ ਰੱਖਣਾ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਸ਼੍ਰੋਮਣੀ ਕਮੇਟੀ ਤੋਂ ਵੀ ਅਤੇ ਅਕਾਲੀ ਦਲ ਜਿਹੜੀ ਪੋਲੀਟੀਕਲ ਪਾਰਟੀ ਕੋਈ ਵੀ ਹੋਏ, ਕੱਲ੍ਹ ਨੂੰ ਸਾਰਿਆਂ ਨੇ ਇਲੈਕਸ਼ਨਾਂ ਲੜਨੀਆਂ ਨੇ, ਉਹਨਾਂ ਤੋਂ ਆਜ਼ਾਦ ਹੋਣਾ ਚਾਹੀਦਾ ਅਤੇ ਜਿਹੜੀ ਪੰਜਾਬ ਦੀ ਗਵਰਨੈਂਸ ਦੀ ਪੋਲੀਟਿਕਸ ਹੈਗੀ ਆ ਉਹ ਧਿਰ ਇਸ ਸਾਰੇ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦੇ ਮਸਲੇ ਦੇ ਵਿੱਚ ਆਏਗੀ ਤਾਂ ਦੋਨੋਂ ਚੀਜ਼ਾਂ ਫੇਅਰਲੀ ਡੀਲ ਨਹੀਂ ਹੋਣਗੀਆਂ। ਸੋ ਇਹ ਮੇਰੀ ਮਾਨਤਾ ਹੈ। ਦੂਜੀ ਮੇਰੀ ਬੇਨਤੀ ਇਹ ਸਾਰੇ ਮਸਲੇ ਵਿੱਚ ਉਹ ਪੰਥ ਦੀ ਰਵਾਇਤ ਦੇ ਪੱਖ ਤੋਂ ਹੈ। ਜੇ ਆਪਾਂ ਅਕਾਲੀ ਲਫਜ਼ ਦੀ ਗੱਲ ਕਰਨੀ ਹੈ, ਅਕਾਲੀ ਦੇ ਪਿੱਛੇ ਬਹੁਤ ਵੱਡੀ ਪਰੰਪਰਾ ਆ। ਅਕਾਲੀ ਦਲ ਦੀ ਗੱਲ ਕਰਨ ਪਿੱਛੇ ਆਪਾਂ ਹੁਣ ਵਾਲਾ ਸਿਸਟਮ ਨਾ ਦੇਖੀਏ, ਜੋ ਸਾਡੀ ਦਸਵੇਂ ਪਾਤਸ਼ਾਹ ਜਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੇਲੇ ਤੋਂ ਇਹ ਅਕਾਲੀ ਪਰੰਪਰਾ ਸ਼ੁਰੂ ਹੋਈ ਆ, ਉਹਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਜਦੋਂ ਅਸੀਂ ਗੱਲਾਂ ਨਵੇਂ ਸਿਰੇ ਤੋਂ ਵਿਚਾਰ ਰਹੇ। ਤਾਂ ਅਕਾਲੀ ਕਿਹਨੂੰ ਕਹਿੰਦੇ ਸੀਗੇ, ਜੇ ਆਪਾਂ ਉਹ ਜਾਣਾਂਗੇ ਤਾਂ ਫਿਰ ਆਪਾਂ ਦੇਖੀਏ ਕਿ ਅਸੀਂ ਉੱਡੇ ਹੈਗੇ ਹਾਂ ਕਿ ਅਸੀਂ ਉਹ ਸਾਰਾ ਕਲੇਮ ਕਰ ਰਹੇ ਹਾਂ। ਸੋ ਅਕਾਲੀ ਜਿਹੜਾ ਇੱਕ ਲਫਜ਼ ਸੀਗਾ ਉਹ ਕਿਹਦੇ ਲਈ ਨੀਅਤ ਸੀਗਾ, ਉਹ ਜ਼ਰੂਰ ਆਪਾਂ ਨੂੰ ਘੋਖਣਾ ਪੈਣਾ। ਅਕਾਲੀ ਲਫਜ਼ ਬਹੁਤ ਵੱਡਾ ਸੀਗਾ। ਰਹਿਤ ਰਹਿਤ ਦੇ ਵਿੱਚ ਜਿਹੜੇ ਸਭ ਤੋਂ ਕਰੜੀ ਰਹਿਤ ਵਾਲੇ ਸਿੱਖ ਸੀਗੇ, ਜਿਹੜੇ ਨਾਮ ਬਾਣੀ ਅਭਿਆਸ ਸਭ ਤੋਂ ਕਰੜੇ ਸੀਗੇ, ਜਿਹੜੇ ਸੰਗਰਾਮ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜਦੇ ਸੀਗੇ, ਜਿਹੜੇ ਬਿਲਕੁਲ ਬੇਗਰਜ਼ ਹੋ ਕੇ ਲੜਦੇ ਸੀਗੇ, ਕੋਈ ਅਹੁਦਿਆਂ ਦੇ ਤਹਿਤ ਨਸ ਲੜਦੇ। ਅਕਾਲੀ ਫੂਲਾ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਜੇ ਆਪਾਂ ਰਿਲੇਸ਼ਨ ਦੇਖ ਲਈਏ ਤਾਂ ਸਾਨੂੰ ਸਮਝ ਆ ਜਾਣੀ ਆ ਕਿ ਅਕਾਲੀ ਅਤੇ ਇੱਕ ਪੋਲੀਟਿਕਸ ਵਾਲੇ ਸਰਦਾਰ ਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਅਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਜ਼ਿੰਦਗੀ ਦਾ ਨਿਰਵਾਹ ਹੁੰਦਾ। ਸੋ ਮੈਂ ਇਹ ਸਮਝਣਾ ਕਿ ਪੰਥ ਦੀ ਗੱਲ ਕਰਨ ਦੇ ਲਈ, ਜੇ ਤੁਸੀਂ ਪੰਥ ਦੀ ਗੱਲ ਕਰਨੀ ਆ ਤਾਂ ਇਹ ਗੱਲ ਜਿਸ ਬੰਦੇ ਨੇ ਵੀ ਪੰਥ ਦੀ ਗੱਲ ਕਰਨੀ ਆ ਉਹਦੇ ਲਈ ਇਹ ਗੱਲ ਜ਼ਰੂਰੀ ਆ ਕਿ ਜੋ ਪੰਥ ਦੀ ਰਹਿਤ ਹੈ ਉਹਦੇ ਵਿੱਚ ਘੱਟੋ ਘੱਟ ਬੁਨਿਆਦੀ ਚੀਜ਼ਾਂ 'ਚ ਉਹ ਪੂਰਾ ਹੋਏ। ਪੰਥ ਦੀ ਰਹਿਤ 'ਚ ਦੋ ਨੁਕਤੇ ਲਿਖੇ ਹੋਏ ਨੇ, ਇੱਕ ਸਾਕਸ਼ੀ ਰਹਿਣੀ ਦਾ ਅਤੇ ਇੱਕ ਪੰਥਕ ਰਹਿਣੀ ਦਾ। ਸਾਕਸ਼ੀ ਰਹਿਣੀ ਦੇ ਵਿੱਚ ਤਿੰਨ ਚੀਜ਼ਾਂ ਨੇ, ਨਾਮ ਬਾਣੀ ਦਾ ਅਭਿਆਸੀ ਹੋਣਾ, ਗੁਰਮਤਿ ਦੀ ਰਹਿਣੀ ਅਤੇ ਸੇਵਾ। ਜਿਸ ਦਿਨ ਅਕਾਲੀ ਦਲ ਬਣਾਇਆ ਸੀਗਾ ਉਸ ਦਿਨ ਇਹ ਸ਼ਰਤਾਂ ਕਿਹੜੇ ਬੰਦੇ ਸੱਦੇ ਜਾਣੇ ਆ ਗੁਰਮਤੇ 'ਚ ਇਹ ਲਿਖੀਆਂ ਸੀਗੀਆਂ, ਇਹ ਸੀਗੀਆਂ ਵਿੱਚ। ਅਤੇ ਪੰਥਕ ਰਹਿਣੀ ਦੇ ਵਿੱਚ ਖੰਡੇ ਵਾਟੇ ਦੀ ਪੌਲ ਲੈਣੀ, ਪੰਥਕ ਰਹਿਣੀ 'ਚ ਇਹ ਬੁਨਿਆਦੀ ਸੰਸਕਾਰ ਹੈ। ਸੋ ਪੰਥ ਦੀ ਗੱਲ ਕਰਨੀ ਆ ਤਾਂ ਤੁਹਾਨੂੰ ਰਹਿਤ ਦੇ ਵਿੱਚ ਪਰਪੱਕਤਾ ਵਾਲੇ ਪਾਸੇ ਨੂੰ ਆਪਣਾ ਜੀਵਨ ਚਲਾਉਣਾ ਪੈਣਾ। ਜੇ ਪੰਜਾਬ ਦੀ ਗਵਰਨੈਂਸ ਦੀ ਗੱਲ ਕਰਨੀ ਆ ਤਾਂ ਤੁਸੀਂ ਸਾਕਸ਼ੀ ਜਾਂ ਪੰਥਕ ਰਹਿਣੀ ਦੇ ਵਿੱਚ ਹਜੇ ਉੱਥੇ ਨਹੀਂ ਵੀ ਹੈਗੇ ਤਾਂ ਗੱਲ ਚੱਲਦੀ ਹੈ, ਕੋਈ ਚੱਕਰ ਨਹੀਂ। ਤਾਂ ਗਵਰਨੈਂਸ ਦਾ, ਪੰਜਾਬ ਦੀ ਗਵਰਨੈਂਸ ਦੀ ਪੋਲੀਟਿਕਸ ਵੱਖਰੀ ਹੈ ਅਤੇ ਪੰਥ ਦੀ ਵੱਖਰੀ ਹੈ। ਜੋ ਪੁਰਾਣਾ ਤਜਰਬਾ ਆ ਉਹਨੇ ਇਹੀ ਦੱਸਿਆ ਕਿ ਇੱਕੋ ਹੀ ਸਟਰਕਚਰ ਦੇ ਰਾਹੀਂ ਜਦੋਂ ਅਸੀਂ ਦੋ ਚੀਜ਼ਾਂ ਡੀਲ ਕਰਨ ਦੀ ਟਰਾਈ ਕੀਤੀ ਤਾਂ ਜਿਹੜੀ ਪੋਲੀਟੀਕਲ ਪਾਰਟੀ ਸੀਗੀ ਹੌਲੀ 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 ਉਹਨੇ ਪੰਥ ਦੀਆਂ ਸੰਸਥਾਵਾਂ 'ਤੇ ਕਬਜ਼ਾ ਕਰਕੇ ਉਹਨਾਂ ਨੂੰ ਆਪਣੇ ਲਈ ਯੂਜ਼ ਕੀਤਾ। ਸੋ ਇਹ ਸਾਡਾ ਤਜਰਬਾ ਹੈ। ਬਾਕੀ ਜਿਹੜੇ ਨੁਕਤੇ ਲਿਖੇ ਨੇ ਬਰਾੜ ਸਾਹਿਬ ਹੁਣਾਂ ਨੇ, 16 ਨੁਕਤੇ ਨੇ ਜਿਹੜੇ ਪੰਜਾਬ ਸੰਬੰਧੀ ਨੇ, ਸਾਰੇ ਠੀਕ ਨੇ, ਉਹਨਾਂ 'ਤੇ ਤਫਸੀਲ ਨਾਲ ਗੱਲ ਹੋ ਸਕਦੀ ਆ। ਜਿਹੜੇ ਪੰਥ ਪ੍ਰਤੀ ਲਿਖੇ ਨੇ ਉਹ 3-4 ਨੇ ਅਤੇ ਉਹ ਮੇਰੇ ਖਿਆਲ ਦੇ ਵਿੱਚ ਉਹਦੇ ਲਈ ਆਪਾਂ ਨੂੰ ਆਪਣਾ ਆਤਮ ਪੜਚੋਲ ਕਰਨ ਦੀ ਲੋੜ ਹੈ ਵੀ ਸਾਡੀ ਆਪਣੀ ਸਾਕਸ਼ੀ ਅਤੇ ਪੰਥਕ ਰਹਿਣੀ ਉਸ ਤਰ੍ਹਾਂ ਦੀ ਹੈ ਅਤੇ ਜਿਸ ਤਰ੍ਹਾਂ ਦੀਆਂ ਆਪਾਂ ਗੱਲਾਂ ਕਰਨਾ ਚਾਹੁੰਦੇ ਅਤੇ ਉਹ ਔਖੀ ਹੁੰਦੀ ਆ। ਅਤੇ ਇਸ ਕਰਕੇ ਪੰਜਾਬ ਦੀ ਲਾਸਟ ਗੱਲ 1 ਮਿੰਟ 'ਚ ਕਰਕੇ ਮੈਂ ਸਮਾਪਤੀ ਕਰਨੀ ਕਿ ਜਿਹੜੀ ਗਵਰਨੈਂਸ ਦੀ ਪੋਲੀਟਿਕਸ ਵੀ ਹੈ ਉਹਦੇ ਵੀ ਹੁਣ 3 ਫੇਜ਼ ਬਣਦੇ ਨੇ। ਇੱਕ ਜੋ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ, ਸਿੱਖਾਂ ਦੇ ਉਹ ਮੁੱਦੇ ਜਿਹੜੇ ਇਸ ਪੋਲੀਟੀਕਲ ਸਟਰਕਚਰ ਦੇ ਰਾਹੀਂ ਐਡਰੈਸ ਕੀਤੇ ਜਾ ਸਕਦੇ, ਉਹਨਾਂ ਦੀ ਪੋਲੀਟਿਕਸ, ਉਹਦੇ ਵਿੱਚ ਸਿੱਖਾਂ ਦੇ ਲਈ ਸੈਪਰੇਟ ਇਲੈਕਟੋਰੇਟ ਲੈਣਾ ਜਾਂ ਹੋਰ ਚੀਜ਼ਾਂ ਲੈਣੀਆਂ ਉਹ ਵੱਖਰੀ ਗੱਲ, ਅਤੇ ਉਹਦਾ ਦਾਇਰਾ ਫਿਰ ਜੇ ਸਿੱਖਾਂ ਦੀ ਗੱਲ ਕਰਨੀ ਆ ਫਿਰ ਇਕੱਲਾ ਪੰਜਾਬ ਨਹੀਂ ਹੈ, ਫਿਰ ਸਾਰਾ ਇੰਡੀਆ। ਸਿੱਖ ਇਕੱਲੇ ਪੰਜਾਬ 'ਚ ਨਹੀਂ ਵੱਸਦੇ ਹਨ। ਜੇ ਸਿੱਖਾਂ ਦੀ ਪੋਲੀਟਿਕਸ ਕਰਨੀ ਆ ਫਿਰ ਸਾਰੇ ਇੰਡੀਆ ਦੇ ਸਿੱਖਾਂ ਦੀ ਕਰਨੀ ਚਾਹੀਦੀ ਆ। ਇੱਕ ਦੂਸਰੀ ਤਰ੍ਹਾਂ ਦੀ ਪੋਲੀਟਿਕਸ ਜਿਹੜੀ ਫਿਰ ਮੁੜ ਕੇ ਅਕਾਲੀ ਦਲ ਨੇ ਕੀਤੀ ਪੰਜਾਬੀ ਸੂਬੇ ਮੋਰਚੇ ਤੋਂ ਬਾਅਦ, ਉਹ ਇੱਥੋਂ ਦੀ ਸੱਭਿਆਚਾਰਕ ਲਿੰਗਵਿਸਟਿਕ ਖੇਤਰੀ ਪਾਰਟੀ ਦੀ ਕੀਤੀ ਸੀਗੀ, ਜਿਹਨੇ ਇੱਥੋਂ ਦੇ ਸਾਰੇ ਖੇਤਰੀ ਮੁੱਦੇ ਚੁੱਕੇ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ, ਚੰਡੀਗੜ੍ਹ ਦਾ ਮੁੱਦਾ, ਦਰਿਆਈ ਪਾਣੀਆਂ ਦਾ ਮੁੱਦਾ, ਖੇਤੀ ਦਾ ਮੁੱਦਾ, ਵਪਾਰ ਦਾ ਮੁੱਦਾ, ਲਾਂਘੇ ਖੋਲ੍ਹਣ ਦਾ ਮੁੱਦਾ, ਸਰਹੱਦਾਂ ਦੇ ਉੱਤੇ ਕਿਸਾਨਾਂ ਨੂੰ ਰਿਆਇਤ ਲੈ ਕੇ ਦੇਣ ਦਾ ਮੁੱਦਾ, ਪੰਜਾਬ ਦੇ ਲਈ ਵੱਧ ਅਧਿਕਾਰ ਲੈਣ ਦਾ ਮੁੱਦਾ ਜਿਹੜਾ 371 ਦੀ ਇਹਨਾਂ ਨੇ ਗੱਲ ਕੀਤੀ, ਉਹ ਜਿੰਨੇ ਸਾਰੇ ਮੁੱਦੇ ਨੇ ਉਹ ਪੰਜਾਬ ਦੇ ਖੇਤਰੀ ਮੁੱਦੇ ਨੇ। ਜੇ ਉਹਨਾਂ ਦੀ ਪੋਲੀਟਿਕਸ ਕਰਨੀ ਆ ਉਹ ਫਿਰ ਕੌਨਸ਼ੀਅਸਲੀ ਉਹਨਾਂ ਦੀ ਕਰਨੀ ਚਾਹੀਦੀ ਆ। ਅਕਾਲੀ ਦਲ ਵਾਂਗੂ ਨਹੀਂ ਹੈ ਵੀ ਜੇ ਹੁਣ ਉਹ ਸਾਂਝੀ ਪਛਾਣ ਦੀ ਨਹੀਂ ਕਰ ਸਕਦੇ ਤਾਂ ਫਿਰ ਇਹ ਲੈ ਲਓ। ਤੀਜਾ ਜਾਂ ਫਿਰ ਨੈਸ਼ਨਲ ਪੋਲੀਟਿਕਸ ਕਰਨੀ, ਇਹ ਇੱਕ ਮਾਡਲ ਵੀ ਸਾਡੇ ਸਾਹਮਣੇ ਹੈ। ਸਿੱਖਾਂ ਦਾ, ਮਿਸਲਾਂ ਦਾ ਰਾਜ ਜਾਂ ਮਿਸਲਾਂ ਦਾ ਇਨਫਲੂਐਂਸ ਵੈਸਟਰਨ ਯੂਪੀ ਤੋਂ ਲੈ ਕੇ ਪਿਸ਼ਾਵਰ ਤੱਕ ਰਿਹਾ। ਇੰਟਰਸਟਿੰਗਲੀ ਸਿੱਖਾਂ ਨੇ ਦੋਨੋਂ ਵਾਰ ਸਰਹੰਦ ਜਿੱਤਣ ਤੋਂ ਬਾਅਦ ਅਗਲਾ ਸੂਬਾ ਸਹਾਰਨਪੁਰ ਜਿੱਤਿਆ, ਜਲੰਧਰ ਜਾਂ ਅੰਮ੍ਰਿਤਸਰ ਬਾਅਦ ਜਿੱਤੇ ਨੇ। ਅਤੇ ਇਹ ਸਾਰੇ ਖਿੱਤੇ ਦੇ ਵਿੱਚ ਹੀ ਹੁਣ ਕਿਸਾਨੀ ਐਜੀਟੇਸ਼ਨ ਹੋ ਕੇ ਹਟਿਆ। ਅਤੇ ਜਿੱਥੇ ਚਿਨਾਤਮਕ ਤੌਰ ਦੇ ਉੱਤੇ ਸਿੱਖ ਚਿੰਨ੍ਹਾਂ ਵਾਲੀ, ਸਿੱਖ ਫੇਸ ਵਾਲੀ ਲੀਡਰਸ਼ਿਪ ਮੰਨੀ ਜਾਂਦੀ ਹੈ, ਅਤੇ ਇਹ ਸਾਰੇ ਖਿੱਤੇ ਦੇ ਵਿੱਚ 60-65 ਸੀਟਾਂ ਬਣਦੀਆਂ ਨੇ। ਰਾਜਸਥਾਨ ਦਾ ਉੱਤਰੀ ਪਾਸਾ, ਯੂਪੀ, ਵੈਸਟਰਨ ਯੂਪੀ, ਹਰਿਆਣਾ, ਅਤੇ ਇੱਥੇ ਇੱਕ ਮਾਡਲ ਹੈ ਜਿੱਥੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ OBC ਨੂੰ ਨਾਲ ਲੈ ਕੇ ਸਿੱਖ ਸਿਧਾਂਤ 'ਤੇ ਬੇਸਡ ਪੋਲੀਟਿਕਸ ਕੀਤੀ ਜਾ ਸਕਦੀ। ਉਹ ਇੱਕ ਮਾਡਲ ਵੀ ਸਿੱਖਾਂ ਕੋਲ ਹੈ, ਜਿਸ ਤੋਂ ਇੰਡੀਅਨ ਸਟੇਟ ਬਹੁਤ ਡਰਦੀ ਅਤੇ ਸਿੱਖ ਇੱਧਰਲੇ ਪਾਸੇ ਨੂੰ ਨਾ ਤੁਰ ਪੈਣ। ਇਸ ਵੇਲੇ ਇਸ ਖਿੱਤੇ ਦੇ ਵਿੱਚ ਮੁਸਲਮਾਨ, ਜਾਟ, SC ਜਾਂ ਹੋਰ ਜਿੰਨੀਆਂ ਘੱਟ ਗਿਣਤੀਆਂ ਨੇ ਉਹਨਾਂ ਸਾਰੀਆਂ ਦੀ ਲੀਡਰਸ਼ਿਪ ਨਾਦਾਰਦ ਹੋ ਚੁੱਕੀ ਜਿੱਦਾਂ ਸਿੱਖਾਂ ਦੀ। ਅਤੇ ਸਿੱਖਾਂ ਕੋਲ ਵੱਧ ਰਿਸੋਰਸ ਹੈ, ਵੱਧ ਇਤਿਹਾਸਿਕ ਖਜ਼ਾਨਾ, ਵੱਧ ਸਿਧਾਂਤ ਦਾ ਖਜ਼ਾਨਾ, ਸਿੱਖ ਇਸ ਸਾਰੇ ਖਿੱਤੇ ਦੇ ਲੀਡਰ ਵੀ ਬਣ ਸਕਦੇ ਨੇ। ਬਾਕੀ ਆਪੋ ਆਪਣੀ ਸਮਰੱਥਾ ਹੈ ਕਿੰਨੀ ਕੁ ਆਪਾਂ ਕਰ ਸਕਦੇ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।